ਗੁਰਬਾਣੀ ਦੇ ਵਿਵੇਕ ਵਿਚਾਰ ਦੇ ਸੁਖ ਫਲ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕਾਂ ਨਿਸਤਾਰ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਇਸ ਦੁਤਕੀ ਗੁਰ ਪ੍ਰਮਾਣ ਅੰਦਰ ਗੁਰਬਾਣੀ ਰੂਪੀ ਸਤਿਗੁਰ ਦੇ ਬਚਨਾਂ ਦੀ ਮਹਿਮਾਮਈ ਕੀਮਤ ਇੱਥੇ ਤੀਕ ਦਰਸਾਈ ਗਈ ਹੈ ਅਤੇ ਗੁਰਬਚਨਾਂ ਰੂਪੀ ਅਮੋਲਕ ਲਾਲ ਰਤਨਾਂ ਦੀ ਗਤਮਿਤ ਦਾ ਇਤਨਾ ਅਪਾਰ ਮਰਤਬਾ ਦਰਜਾ ਜਣਾਇਆ ਗਿਆ ਹੈ ਕਿ ਇਹਨਾਂ ਬਚਨਾਂ ਦੇ ਸੁਣਨ ਕਮਾਵਣ ਮਾਤਰ ਨਾਲ ਹੀ ਸਰੋਤਿਆਂ ਬਖਤਿਆਂ ਦਾ ਉਧਾਰ ਨਿਸਤਾਰ ਹੋ ਜਾਂਦਾ ਹੈ। ਗੁਰਬਾਣੀ ਰੂਪੀ ਸਮੂਹ ਬਚਨਾਂ ਦਾ ਤੱਤ ਸਾਰ ਨਾਮ ਜਪਣ ਦੀ ਮਹਿਮਾ ਨੂੰ ਦ੍ਰਿੜਾਵਣਾ ਹੈ। ਸੋ ਗੁਰਬਾਣੀ ਰੂਪੀ ਬਚਨਾਂ ਦੇ ਕਮਾਵਣ ਤੋਂ ਭਾਵ ਨਾਮ ਜਪਣ ਵਿਖੇ ਜੁਟਣਾ ਹੈ। ਗੁਰਬਾਣੀ ਆਪਣੇ ਨਿੱਜ ਸਰੂਪ ਵਿੱਚ ਵੀ ਨਾਮ ਦੀ ਮਹਿਮਾ ਅਤੇ ਨਾਮੀ ਅਕਾਲ ਪੁਰਖ ਦਾ ਜਸ ਹੋਣ ਦੇ ਕਾਰਨ ਨਾਮ ਸਰੂਪ ਹੀ ਹੈ। ਇਸ ਕਰਕੇ ਬਾਣੀ ਗੁਰਬਾਣੀ ਦਾ ਪਾਠ ਕਰਨਾ ਸੁਣਨਾ ਗਾਵਣਾ ਵੀ ਉਧਾਰਨ ਨਿਸਤਾਰਨ ਹਾਰ ਹੈ। ਤਾਂ ਤੇ ਗੁਰਬਾਣੀ ਦਾ ਪ੍ਰੇਮ ਪੂਰਵਕ ਅਤੇ ਸ਼ਰਧਾ ਭਾਵਨੀ ਸਹਿਤ ਪੜ੍ਹਨਾ ਸੁਣਨਾ ਅਤੇ ਗਾਵਣਾ ਮਾਨੋ ਗੁਰਬਚਨਾਂ ਦਾ ਕਮਾਵਣਾ ਹੈ। ਇਸ ਕਰਕੇ ਸਤਿਗੁਰ ਬਚਨ ਕਮਾਵਣੇ ਸੱਚਾ ਇਹ ਵਿਚਾਰ। ਗੁਰਬਾਣੀ ਦੇ ਭਾਵ ਦੀ ਕਸੌਟੀ ਅਨੁਸਾਰ ਗੁਰਬਾਣੀ ਦਾ ਪਾਠ ਕਰਨਾ ਅਤੇ ਸੁਣਨਾ ਵੀ ਸੱਚਾ ਵਿਚਾਰ ਅਰਥਾਤ ਸਾਰ ਵਿਵੇਕ ਹੈ। ਇਸੇ ਅਸ਼ਟਪਦੀ ਦੀ ਛੇਵੀਂ ਪੌੜੀ ਵਿੱਚ ਗੁਰਮਤਿ ਨਾਮ ਅਤੇ ਨਾਮ ਸਰੂਪ ਗੁਰਬਚਨਾਂ ਦੀ ਮਹਿਮਾ ਮਿਤ ਜੋ ਪ੍ਰਗਟਾਈ ਗਈ ਹੈ ਉਹ ਤਾਂ ਅਤਿਅੰਤ ਹੀ ਅਗਮ ਅਪਾਰ ਹੈ। ਇੱਥੇ ਉਸ ਪੌੜੀ ਦਾ ਹੂ ਬਹੂ ਉਤਾਰਾ ਕਰ ਦੇਣਾ ਹੀ ਉਚਿਤ ਹੈ। ਯਥਾ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਬਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਇਸ ਗੁਰਵਾਕ ਦਾ ਸਾਰ ਭਾਵ ਇਹ ਹੈ ਕਿ ਗੁਰਮਤਿ ਨਾਮ ਜਪਣ ਹਾਰੇ ਅਤੇ ਗੁਰਬਾਣੀ ਰੂਪ ਗੁਰਬਚਨਾਂ ਦੇ ਸੁਣਨ ਹਾਰੇ ਜਨ ਨੂੰ ਉੱਪਰ ਦਰਸਾਏ ਫਲ ਸੁਤੇ ਸਿੱਧ ਹੀ ਆਣ ਪ੍ਰਗਟ ਹੁੰਦੇ ਹਨ। ਨਾਮ ਦੀ ਪਾਰਸ ਸ਼ਕਤੀ ਬਰਕਤ ਅਤੇ ਅੰਮ੍ਰਿਤ ਕਲਾ ਸੰਪੂਰਨ ਤੇਜ ਪ੍ਰਤਾਪ ਕਰਕੇ ਨਾਮ ਗੁਰਬਚਨ ਕਮਾਵਣ ਹਾਰੇ ਵਿਵੇਕੀ ਜਨ ਨੂੰ ਅਮਰੋਂ ਅਤੇ ਅਗੰਮੋਂ ਹੀ ਉਹ ਫਲ ਆਉਣ ਲੱਗਦੇ ਹਨ ਜਿਨ੍ਹਾਂ ਨੂੰ ਲੱਖ ਯਤਨ ਕੀਤਿਆਂ ਨਹੀਂ ਪ੍ਰਾਪਤ ਕਰ ਸਕੀਦਾ। ਇਸ ਗੁਰਮਤਿ ਕਰਮ ਨਾਮ ਦੇ ਕਮਾਏ ਬਿਹੂਣ ਆਨਮਤੀ ਕਰਮ ਮਨ ਦੀ ਮਤ ਦੇ ਚਾਹੇ ਅਨੇਕਾਂ ਹੀ ਕੀਤੇ ਜਾਣ ਪਰ ਨਾ ਹੀ ਉਕਤ ਆਨਮਤ ਕਰਮ ਕਰਨ ਹਾਰੇ ਨੂੰ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਪ੍ਰਕਾਰ ਦੀਆਂ ਸਿੱਧੀਆਂ ਵਿਦਿਆ ਆਦਿਕ ਉੱਪਰ ਅੰਕੂਰੇ ਫਲ ਹੀ ਪ੍ਰਾਪਤ ਹੋ ਸਕਦੇ ਹਨ ਤੇ ਨਾ ਹੀ ਉਹਨਾਂ ਦੀ ਕਲਿਆਣ ਹੋ ਸਕਦੀ ਹੈ। ਅਕਾਲ ਪੁਰਖ ਦਾ ਦਰਸ ਮਿਲਾਪ ਤਾਂ ਉਹਨਾਂ ਨੂੰ ਕੀ ਹੋਣਾ ਸੀ, ਜੈਸਾ ਕਿ ਇਸ ਅਗਲੇਰੇ ਗੁਰਵਾਕ ਅੰਦਰ ਵਰਣਨ ਹੈ। ਯਥਾ ਪਾਠ ਪੜ੍ਹਿਓ ਅਰ ਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ, ਪਿਆਰੇ ਇਨ ਬਿਧ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਿਬੇਕਾ, ਰਹਾਉ ਮੋਨ ਭਇਓ, ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਇ ਬਸਿਓ, ਸਿਰ ਕਰ ਵਤ ਧਰਾਏ, ਮਨ ਕੀ ਮੈਲ ਨ ਉਤਰੈ ਏ ਬਿਧ, ਜੇ ਲਖ ਜਤਨ ਕਰਾਏ, ਕਨਿਕ ਕਾਮਨੀ ਹੈਵਰ ਗੈਵਰ, ਬਹੁ ਬਿਧ ਦਾਨ ਦਾ ਤਾਰਾ, ਅੰਨ ਬਸਤ੍ਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ, ਪੂਜਾ ਅਰਚਾ ਬੰਧਨ ਡੰਡੌਤ, ਖਟ ਕਰਮਾ ਰਤ ਰਹਿਤਾ, ਹਉ ਹਉ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਐ ਇਹ ਜੁਗਤਾ, ਜੋਗ ਸਿੱਧ ਆਸਣ ਚੌਰਾਸੀ, ਇਹ ਭੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਫਿਰ ਜਨਮੈ, ਹਰ ਸਿਉ ਸੰਗ ਨ ਗਹਿਆ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਸੇਜ ਸੋਹਨੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਉ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਰਹਾਉ ਦੂਜਾ ਸੂਰਠ ਮਹਲਾ ਪੰਜਵਾਂ। ਤਾਂ ਤੇ ਹਰ ਕੀਰਤਨ ਰੂਪੀ ਗੁਰਮਤ ਕਰਮ ਦੇ ਤੁਲ, ਅਰਥਾਤ ਸਿਫਤ ਸਲਾਹ ਰੂਪੀ ਸਾਰ ਵਿਵੇਕ ਦੇ ਸਮਸਰ, ਹੋਰ ਕੋਈ ਕਰਮ ਨਹੀਂ। ਆਨਮਤੀ ਕਰਮ ਤਾਂ ਸਭ ਦੇ ਸਭ ਨਿਸ਼ਫਲ ਹਨ, ਅਤੇ ਇਸ ਗੁਰਮਤ ਕਰਮ ਵਿਵੇਕ ਨੂੰ ਜੋ ਸੁਫਲ ਫਲ ਸੁਤੇ ਸਿੱਧ ਹੀ ਪ੍ਰਾਪਤ ਹਨ, ਉਹਨਾਂ ਦੀ ਵਨਗੀ ਇਸ ਤੋਂ ਪਿਛਲੇਰੇ ਗੁਰਵਾਕ ਦੁਆਰਾ ਦਿਖਾਈ ਹੀ ਜਾ ਚੁੱਕੀ ਹੈ। ਇਸ ਗੁਰਵਾਕ ਅੰਦਰ ਵਰਣਨ ਕੀਤੇ ਜਿਤਨੇ ਵੀ ਆਨਮਤ ਕਰਮ ਹਨ, ਇਹਨਾਂ ਦੇ ਕਰਨ ਕਰਕੇ ਪਿਆਰੇ ਇਨ ਬਿਧ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾਂ ਦੇ ਭਾਵ ਅਨੁਸਾਰ ਪ੍ਰੀਤਮ ਪੁਰਖ ਅਕਾਲ ਦਾ ਮਿਲਾਪ ਨਹੀਂ ਹੋ ਸਕਦਾ। ਤਾਂ ਹੀ ਤੇ ਸਤਿਗੁਰ ਸਵਾਮੀ ਦੇ ਦੁਆਰੇ ਹੀ ਹਾਰ ਕੇ ਆਏ ਪੈਣਾ ਚਾਹੀਦਾ ਹੈ, ਅਤੇ ਸਤਿਗੁਰ ਸਮਰੱਥ ਦੇ ਅੱਗੇ ਹੀ ਦੀਜੈ ਬੁੱਧ ਵਿਵੇਕਾ ਦੀ ਯਾਚਨਾ ਕਰਨੀ ਲੋੜੀਂਦੀ ਹੈ ਕਿ ਹੇ ਸਮਰੱਥ ਸੁਆਮੀ ਪਾਤਸ਼ਾਹ ਜੀ, ਗੁਰਮਤ ਵਿਵੇਕ ਬੁੱਧ ਦਾ ਦਾਨ ਕਰੋ, ਜਿਸ ਦੁਆਰਾ ਕਿ ਪ੍ਰੀਤਮ ਪਰਮਾਤਮਾ ਦੇ ਦਰਸ ਮਿਲਾਪ ਵਾਲਾ ਪਰਮ ਮਨੋਰਥ ਪੂਰਾ ਹੋਵੇ, ਕਿਉਂਕਿ ਓੜਕ ਗੁਰਮਤ ਵਿਵੇਕ ਬੁੱਧ ਦੁਆਰਾ ਹੀ ਨਿਸਤਾਰਾ ਹੈ। ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ, ਸਿਫਤ ਸਲਾਹ ਰੂਪੀ ਸਾਰ ਵਿਵੇਕ ਕਰਮ ਹੀ ਸਰਬ ਕਰਮਨ ਤੋਂ ਉੱਤਮ ਕਰਮ ਹੈ, ਅਤੇ ਇਸ ਉੱਤਮ ਕਰਮ ਦਾ ਕਰਨਾ ਗੁਰਮਤ ਨਾਮ ਜਪਣ ਰੂਪੀ ਸਾਰ ਵਿਵੇਕ ਦਾ ਧਾਰਨਾ ਹੀ ਸਰਬ ਧਰਮਾਂ ਤੋਂ ਸ੍ਰੇਸ਼ਟ ਧਰਮ ਹੈ। ਇਹ ਸਿਫਤ ਸਲਾਹ ਰੂਪੀ ਸ੍ਰੇਸ਼ਟ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਤੋਂ ਸ੍ਰੇਸ਼ਟ ਧਰਮ ਦਾ ਦ੍ਰਿੜਾਵਣ ਹਾਰਾ ਅਤੇ ਧਾਰਨ ਕਰਾਵਣ ਹਾਰਾ ਹੋਣ ਕਰਕੇ ਹੀ ਗੁਰਮਤ ਧਰਮ ਸਭ ਨਾਮ ਧਰੀਕ ਧਰਮਾਂ ਆਨਮਤ ਮਤਾਂਤਰੀ ਧਰਮਾਂ ਮਜ਼ਹਬਾਂ ਤੋਂ ਸ੍ਰੇਸ਼ਟ ਧਰਮ ਹੈ। ਇਸੇ ਨਿਰੋਲ ਨਖਾਲਸ ਸ੍ਰੇਸ਼ਟਤਾਈ ਦੇ ਕਾਰਨ ਗੁਰਮਤ ਧਰਮ ਦਾ ਨਾਂ ਖਾਲਸਾ ਧਰਮ ਹੈ। ਸਿਫਤ ਸਲਾਹ ਰੂਪੀ ਸ੍ਰੇਸ਼ਟ ਅਤੇ ਉੱਤਮ ਧਰਮ ਕਰਮਮਈ ਸਾਰ ਗੁਰਮਤ ਵਿਵੇਕ ਕੇਵਲ ਖਾਲਸਾ ਧਰਮ ਧਾਰਨ ਕਰਨ ਕਰਕੇ ਹੀ ਸੰਗ੍ਰਹਿਣ ਹੋ ਸਕਦਾ ਹੈ, ਜਿਸ ਦਾ ਵਿਸਥਾਰ ਪੂਰਵਕ ਨਿਰਣਾ ਕਿਸੇ ਦੁੱਤੀ ਪੁਸਤਕ ਅੰਦਰ ਹੋਵੇਗਾ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੁਕਰਣੀ ਸ਼ੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੂਖ ਨਾਨਕ ਪਰਗਾਸ। ਗੌੜੀ ਸੁਖਮਨੀ ਮਹਲਾ ਪੰਜਵਾਂ। ਅਨਿਕ ਤਰੰਗੀ ਸਿਫਤ ਸਲਾਹ ਦੇ ਰੰਗਾ ਰੰਗੀ ਸੁਫਲ ਫਲ ਇਸ ਗੁਰ ਪ੍ਰਮਾਣ ਅੰਦਰ ਨਾਨਾ ਭਾਂਤ ਕਰ ਲਖਾਏ ਹਨ। ਪ੍ਰਥਮ ਦੁਤਕੀ ਵਿਖੇ ਦਰਸਾਏ ਇੱਕ ਨਿਮਖ ਭਰ ਹਰ ਕੇ ਗੁਣ ਗਾਵਣ ਦਾ ਉੱਚ ਮਹਾਤਮ ਫਲ ਸਰਬ ਬੈਕੁੰਠ ਮੁਕਤ ਮੋਖ ਕਾ ਪਾਵਣਾ ਹੈ। ਭਾਵ ਸਾਧ ਸੰਗਤ ਦੇ ਗੁਰਮੁਖੀ ਮੰਡਲ ਵਿੱਚ ਬੈਸ ਕੇ ਗੁਰਮਤ ਗੁਣ ਗਾਵਣ ਦੀ ਅਰਥਾਤ ਗੁਰਬਾਣੀ ਦੇ ਕੀਰਤਨ ਕਰਨ ਦੀ ਏਵਡ ਵੱਡੀ ਅਤੇ ਅਗਾਧ ਬੋਧ ਮਹਿਮਾ ਹੈ ਕਿ ਜਿਸ ਬੈਕੁੰਠ ਨੂੰ, ਜਿਸ ਮੁਕਤੀ ਮੋਖ ਦੇ ਪਦ ਨੂੰ ਆਨਮਤ ਕਰਮਾਂ ਦੇ ਅਨੇਕ ਅਤੇ ਅਸੰਖ ਯਤਨਾਂ ਕਰ ਵੀ ਨਹੀਂ ਪ੍ਰਾਪਤ ਕਰ ਸਕੀਦਾ। ਇਸ ਪ੍ਰਕਾਰ ਦੀਆਂ ਸਰਬ ਬੈਕੁੰਠਾਂ ਅਤੇ ਨਾਨਾ ਵਿਧੀ ਮੋਖ ਮੁਕਤੀਆਂ ਦੇ ਰਸ ਨੂੰ ਇੱਕ ਛਿੰਨ ਗੁਰਮਤ ਦੁਆਰਾ ਕੀਰਤਨ ਕਰਨ ਨਾਲ ਮਾਣ ਸਕੀਦਾ ਹੈ। ਦੂਜੀ ਦੁਤਕੀ ਦਾ ਭਾਵ ਇਹ ਹੈ ਕਿ ਗੁਰਮੁਖਾਂ, ਗੁਰੂ ਕੇ ਸਿੱਖਾਂ, ਗੁਰਮਤ ਨਾਮ ਦੇ ਵਪਾਰੀਆਂ, ਗੁਰਬਾਣੀ ਦੇ ਰਸੀਆਂ, ਸਿਫਤ ਸਲਾਹ ਦੇ ਸਾਰ ਵਿਵੇਕੀਆਂ ਨੂੰ ਗੁਰਬਾਣੀ ਰੂਪੀ ਹਰ ਕੇ ਨਾਮ ਦੀ ਕਥਾ ਦੇ ਆਨੰਦ ਰਸ ਦੇ ਸਾਹਮਣੇ ਅਨਿਕ ਰਾਜ ਭੋਗ ਵਡਿਆਈ ਤੁਛ ਮਾਤਰ ਹੀ ਪ੍ਰਤੀਤ ਹੋਈ ਹੈ, ਅਤੇ ਜੇ ਭਾਈ ਹੈ ਤਾਂ ਹਰ ਕੇ ਨਾਮ ਦੀ ਕਥਾ ਹੀ ਉਹਨਾਂ ਦੇ ਮਨ ਨੂੰ ਭਾਈ ਹੈ। ਗੁਰਬਾਣੀ ਹੀ ਹਰ ਕੇ ਨਾਮ ਕੀ ਕਥਾ ਹੈ। ਗੁਰਬਾਣੀ ਦਾ ਪ੍ਰੇਮ ਧੁਨੀ ਅਤੇ ਬੈਰਾਗ ਬਿਰਤੀ ਸੰਯੁਕਤ ਪਾਠ ਕਰਨਾ ਹਰ ਕੇ ਨਾਮ ਦੀ ਕਥਾ ਕਰਨਾ ਹੈ, ਅਤੇ ਇਹੀ ਜਸ ਵਖਾਨਣਾ ਕਥਨ ਕਰਨਾ ਹੈ। ਤੀਜੀ ਦੁਤਕੀ ਦੇ ਭਾਵ ਅਨੁਸਾਰ ਰਸਨਾ ਕਰਕੇ ਨਾਮ ਜਪਣਾ ਹੀ ਅਨੇਕ ਪ੍ਰਕਾਰੀ ਭੋਜਨਾਂ ਵਿੰਜਨਾਂ ਦਾ ਪੁੰਚਣਾ ਹੈ, ਅਤੇ ਰੋਮ ਰੋਮ ਦੁਆਰਾ ਨਾਮ ਧਿਆ ਕੇ ਚਲੂਲੇ ਆਤਮ ਰੰਗਾਂ ਵਿੱਚ ਅੱਠੇ ਪਹਿਰ ਰੱਤੇ ਰਹਿਣਾ ਪਤ ਪ੍ਰਤਿਸ਼ਠਾ ਵਧਾਵਣ ਵਾਲੇ ਵੱਡ ਮੁੱਲੇ ਪਾਠ ਪਟੰਬਰਾਂ ਦਾ ਪਹਿਰਨ ਹੈ। ਅਰਥਾਤ ਜਿਨ੍ਹਾਂ ਨੂੰ ਨਾਮ ਮਹਾਰਸ ਦਾ ਬਿਸਮਾਦੀ ਸਵਾਦ ਆ ਗਿਆ ਹੈ, ਤਿਨ੍ਹਾਂ ਨੂੰ ਹੋਰ 36 ਪ੍ਰਕਾਰ ਦੇ ਭੋਜਨਾਂ ਦੇ ਪੁੰਚਣ ਦੀ ਇੱਛਾ ਆਕਾਂਖਿਆ ਹੀ ਨਹੀਂ ਰਹਿੰਦੀ। ਉਹ ਨਾਮ ਰਸ ਨੂੰ ਪੁੰਚ ਕੇ ਹਰ ਦਮ ਤ੍ਰਿਪਤ ਰਹਿੰਦੇ ਹਨ ਅਤੇ ਜਿਨ੍ਹਾਂ ਗੁਰਮੁਖਾਂ ਦੇ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਦੇ ਭਾਵ ਅਨੁਸਾਰ ਚਲੂਲੇ ਰੰਗਾਂ ਦੇ ਰਤੜੇ ਚੋਲੇ ਭਏ ਹਨ, ਉਹਨਾਂ ਨੂੰ ਹੋਰ ਪਾਠ ਪਟੰਬਰਾਂ ਦੇ ਪਹਿਰਨ ਦੀ ਸ਼ਰਧਾ ਉਮੰਗ ਹੀ ਨਹੀਂ ਰਹੀ, ਜੈਸਾ ਕਿ ਇਸ ਅਗਲੇਰੇ ਗੁਰਵਾਕ ਦਾ ਭਾਵ ਹੈ। ਪੌੜੀ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਏ ਹਮਕੋ ਤ੍ਰਿਪਤ ਭਈ, ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸਰਦ ਗਈ, ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ, ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਕੁਨੀ ਦੀ, ਹਰ ਨਾਮੇ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ, ਹਰ ਕਾ ਨਾਮ ਗੁਰਮੁਖ ਕਿਨੇ ਵਿਰਲੇ ਧਿਆਇਆ, ਜਿਨ ਕਉ ਧੁਰ ਕਰਮ ਪ੍ਰਾਪਤ ਲਿਖਤ ਪਈ। ਵਡਹੰਸ ਕੀ ਵਾਰ ਮਹਲਾ ਚੌਥਾ। ਚੌਥੀ ਦੁਤਕੀ ਦਾ ਸਾਰ ਭਾਵ ਇਹ ਹੈ ਕਿ ਜਿਸ ਦੇ ਹਿਰਦੇ ਅੰਦਰ ਪੂਰਨ ਗੁਰਮੰਤਰ ਵਸ ਧੱਸ ਗਿਆ ਹੈ, ਉਸੇ ਦੀ ਹੀ ਸੁਕ੍ਰਿਤ ਕਰਨੀ ਪ੍ਰਵਾਨ ਅਤੇ ਸ਼ਲਾਘਾ ਯੋਗ ਹੈ ਅਤੇ ਉਸੇ ਦੀ ਹੀ ਸਦ ਨਵਤਨ ਮਨ ਰੰਗੀ ਸ਼ੋਭਾ ਸੱਚੀ ਸੁਤੇ ਸੁਭਾਵ ਹੀ ਸਾਰੇ ਸੰਸਾਰ ਵੱਲੋਂ ਹੋ ਰਹੀ ਹੈ ਅਤੇ ਉਸੇ ਦੀ ਸੱਚੀ ਪਤ ਪ੍ਰਤਿਸ਼ਠਾ ਬਣੀ ਹੋਈ ਹੈ ਅਤੇ ਉਹੀ ਸੱਚਾ ਧਨਵੰਤ ਹੈ, ਸੱਚੇ ਧਨ ਦਾ ਮਾਲਕ ਹੈ। ਜੈਸੇ ਕਿ ਨਾਨਕ ਨਾਮ ਰਤੇ ਸੇ ਧਨਵੰਤ ਹੈਨ ਨਿਰਧਨ ਹੋਰ ਸੰਸਾਰ, ਅਤੇ ਏਕੋ ਨਿਹਚਲ ਨਾਮ ਧਨ ਹੋਰ ਧਨ ਆਵੇ ਜਾਏ ਗੁਰਵਾਕਾਂ ਦਾ ਭਾਵ ਹੈ। ਪੰਜਵੀਂ ਦੁਤਕੀ ਅੰਦਰ ਪ੍ਰਾਰਥਨਾ ਪੂਰਵਕ ਯਾਚਨਾ ਕੀਤੀ ਗਈ ਹੈ ਕਿ ਹੇ ਅਕਾਲ ਪੁਰਖ, ਸਤਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀਐ ਵਾਲੀ ਸਾਧ ਸੰਗਤ ਵਿੱਚ ਵਾਸਾ ਦੇ, ਜਿਸ ਸੱਚ ਸੰਗਤ ਵਿੱਚ ਨਿਵਾਸ ਹੋਣ ਕਰਕੇ ਸਰਬ ਸੁੱਖਾਂ ਦਾ ਪ੍ਰਗਾਸ ਅਤੇ ਸਭ ਦੁੱਖ ਵਿਘਨਾਂ ਦਾ ਨਾਸ ਹੋ ਜਾਂਦਾ ਹੈ, ਕਿਉਂਕਿ ਐਸੀ ਸੰਗਤ ਵਿਖੇ ਅਹਿਨ ਸੱਚਾ ਨਾਮ ਹੀ ਵਖਾਣੀ ਦਾ ਹੈ ਅਤੇ ਇਸ ਨਾਮ ਦਾ ਸਭ ਅਮਲਾ ਫੈਲਾ ਹੈ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ, ਕਿਲਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ, ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਨੀ ਰਹਾਉ, ਮੁਕਤ ਭੁਗਤ ਜੁਗਤ ਸੱਚ ਪਾਈਐ, ਸਰਬ ਸੁੱਖਾਂ ਕਾ ਦਾਤਾ, ਆਪਣੇ ਦਾਸ ਕੋ ਭਗਤ ਦਾਨ ਦੇਵੈ, ਪੂਰਨ ਪੁਰਖ ਵਿਧਾਤਾ, ਸ਼੍ਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ, ਕਰਨ ਕਾਰਨ ਸਮਰੱਥ ਸੁਆਮੀ, ਜਾਂ ਤੇ ਬ੍ਰਿਥਾ ਨ ਕੋਈ, ਵੱਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ। ਸੂਰਠ ਮਹਲਾ ਪੰਜਵਾਂ। ਸਾਰ ਭਾਵ ਇਸ ਗੁਰਵਾਕ ਦਾ ਪ੍ਰਥਮ ਤਾਂ ਇਹ ਨਿਸ਼ਚੇ ਕਰਾਉਂਦਾ ਹੈ ਕਿ ਹਰ ਪ੍ਰਕਾਰ ਭਲੀ ਬਿਧ ਖੋਜ ਕਰਨ ਪਸ਼ਚਾਤ ਇਹ ਸਿੱਟਾ ਸਿਧਾਂਤ ਨਿਕਲਿਆ ਹੈ ਕਿ ਤਤ ਸਾਰ ਵਿਚਾਰ ਵਿਵੇਕ ਕਮਾਵਣ ਜੋ ਕਰਮ ਨਾਮ ਰੂਪੀ ਸਿਫਤ ਸਲਾਹ ਹੀ ਹੈ। ਦੂਜੇ ਇਹ ਦੜਾਉਂਦਾ ਹੈ ਕਿ ਨਿਮਖ ਭਰ ਵੀ ਗੁਰੂ ਦੁਆਰਾ ਗੁਰਮਤ ਅਨੁਸਾਰ ਇਸ ਨਾਮ ਨੂੰ ਆਰਾਧਣ ਤੇ ਸਭ ਕਿਲਬਿਖ ਕੱਟੇ ਜਾਂਦੇ ਹਨ ਅਤੇ ਪਾਰ ਉਤਾਰਾ ਹੋ ਜਾਂਦਾ ਹੈ। ਤਾਂ ਤੇ ਹੇ ਗਿਆਨੀ ਪੁਰਖ, ਐਸਾ ਨਾਮ ਰੂਪੀ ਮਹਾਰਸ ਪੀਵੋ, ਐਸੇ ਅੰਮ੍ਰਿਤ ਨਾਮ ਦੇ ਦ੍ਰਿੜਾਵਣ ਵਾਲੀ ਗੁਰੂ ਦੀ ਅੰਮ੍ਰਿਤ ਬਾਣੀ ਨੂੰ ਸੁਣ ਸੁਣ ਕੇ ਹੀ ਮਨ ਨੂੰ ਮਹਾਂ ਤ੍ਰਿਪਤੀ ਪ੍ਰਾਪਤ ਹੁੰਦੀ ਹੈ। ਸ਼ਬਦ ਕਮਾਈ ਦਾ ਪ੍ਰਤਾਪ, ਅਬਚਲੀ ਜੋਤ ਦਾ ਪ੍ਰਕਾਸ਼। ਇਹ ਗੁਰਮਤ ਨਾਮ ਸਰਬ ਸੁੱਖਾਂ ਦਾ ਦਾਤਾ ਹੈ। ਇਸ ਨਾਮ ਦੀ ਕਮਾਈ ਕਰ ਮੁਕਤ ਭੁਗਤ ਜੁਗਤ ਸੱਚ ਆਦਿਕ ਸਭ ਕੁਛ ਪਾਈਦਾ ਹੈ। ਪ੍ਰੰਤੂ ਪੂਰਨ ਪੁਰਖ ਵਿਧਾਤਾ ਆਪਣੇ ਦਾਸ ਜਨ ਨਾਮ ਦੇ ਸੇਵਣ ਹਾਰੇ ਨੂੰ ਸਭ ਤੋਂ ਵੱਡੀ ਦਾਤ ਭਗਤੀ ਦਾਨ ਦਿੰਦਾ ਹੈ। ਤਾਂ ਤੇ ਐਸੇ ਕਰਨ ਕਾਰਨ ਸਮਰੱਥ ਦਤਾਰ ਸੁਆਮੀ ਨੂੰ ਜਿਸ ਤੇ ਕੋਈ ਬਿਰਥਾ ਨਹੀਂ ਰਹਿ ਸਕਦਾ, ਸਰਬ ਦਾ ਕਾਲ ਸ਼ਰਵਣਾ ਕਰਕੇ ਸੁਣਦੇ ਰਹੀਏ, ਰਸਨਾ ਕਰਕੇ ਗਾਉਂਦੇ ਰਹੀਏ, ਹਿਰਦੇ ਕਰਕੇ ਧਿਆਉਂਦੇ ਰਹੀਏ ਅਤੇ ਅਖੀਰ ਵਿੱਚ ਸਾਨੂੰ ਇਸ ਗੁਰਵਾਕ ਦੁਆਰਾ ਇਹੋ ਮੁੱਖ ਪ੍ਰਾਰਥਨਾ ਕਰਨ ਦੀ ਦੀਖਿਆ ਮਿਲਦੀ ਹੈ ਕਿ ਹੇ ਸਭ ਦੀ ਬਿਰਥਾ ਜਾਣਨ ਹਾਰੇ ਕਰਨ ਕਾਰਨ ਸਮਰੱਥ ਅਕਾਲ ਪੁਰਖ ਸੁਆਮੀ ਦਾਤਾਰ ਜੀ, ਕਿਰਪਾਲ ਜੀ, ਅਸੀਂ ਵੱਡੇ ਭਾਗਾਂ ਕਰਕੇ ਇਹ ਰਤਨ ਜਨਮ ਪਾਇਆ ਹੈ। ਐਸੀ ਕਿਰਪਾ ਕਰੋ ਹੇ ਗੋਪਾਲ ਦਿਆਲ ਜੀ ਕਿ ਸਾਨੂੰ ਤੇਰੀ ਸਾਧ ਸੰਗਤ ਪ੍ਰਾਪਤ ਰਹੇ, ਜਿੱਥੇ ਅਸੀਂ ਤੇਰੇ ਗੁਣ ਗਾਉਂਦੇ ਰਹੀਏ ਅਤੇ ਸਦਾ ਤੇਰੇ ਨਾਮ ਦਾ ਸਿਮਰਨ ਕਰਦੇ ਰਹੀਏ। ਇਹੀ ਗੁਰੂ ਘਰ ਦੇ ਸਭ ਤੋਂ ਉੱਚੇ ਸੁੱਚੇ ਵਿਵੇਕ ਦੀ ਮੁੱਖ ਮਹਿਮਾ ਹੈ। ਸ਼ਬਦ ਵਿਚਾਰੇ ਸੋ ਜਨ ਸਾਚਾ, ਜਿਨ ਕੈ ਹਿਰਦੈ ਸਾਚਾ ਸੋਈ, ਸਾਚੀ ਭਗਤ ਕਰੈ ਦਿਨ ਰਾਤੀ, ਤਾਂ ਤਨ ਦੁੱਖ ਨਾ ਹੋਈ। ਭੈਰੋ ਮਹਲਾ ਤੀਜਾ। ਭਾਵ ਜਿਨ੍ਹਾਂ ਦੇ ਹਿਰਦੇ ਵਿਖੇ ਸ਼ਬਦ ਨਾਮ ਦੀ ਵਿਚਾਰ ਵਿਵੇਕਮਈ ਕਮਾਈ ਦੁਆਰਾ ਸੱਚਾ ਅਕਾਲ ਪੁਰਖ ਵਸਿਆ ਹੈ, ਸੋਈ ਜਨ ਸੱਚਾ ਵਿਵੇਕੀ ਹੈ। ਐਸੇ ਸੱਚੇ ਵਿਵੇਕੀ ਦਿਨ ਰਾਤ ਸੱਚੀ ਭਗਤੀ ਕਰਦੇ ਹਨ ਅਤੇ ਇਸ ਭਗਤੀ ਦੇ ਕਰਨ ਕਰ ਸਰੀਰ ਕਾਇਆ ਨੂੰ ਕੋਈ ਦੁੱਖ ਰੋਗ ਨਹੀਂ ਵਿਆਪਦਾ। ਇਸ ਗੁਰਵਾਕ ਤੋਂ ਸਰਬ ਰੋਗ ਕਾ ਔਖਦ ਨਾਮ ਵਾਲੇ ਮਹਿਮਾ ਮਈ ਅਸੂਲ ਦੀ ਸਚਿਆਈ ਸਿੱਧ ਹੁੰਦੀ ਹੈ। ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਗੁਰਮੁਖ ਵਿਰਲੈ ਕਿਨੈ ਚੱਖ ਡੀਠੀ, ਅੰਤਰ ਪ੍ਰਗਾਸ ਮਹਾਰਸ ਪੀਵੈ, ਦਰ ਸੱਚੈ ਸ਼ਬਦ ਵਜਾਵਣਿਆ। ਮਾਜ ਮਹਲਾ ਤੀਜਾ। ਜਿਨ੍ਹਾਂ ਵਿਰਲੇ ਗੁਰਮੁੱਖਾਂ ਨੇ ਗੁਰੂ ਦੀ ਅੰਮ੍ਰਿਤ ਬਾਣੀ ਦਾ ਅੰਮਿਓ ਮਿਠਾਸ ਸੁਆਦ ਚੱਖ ਕੇ ਡਿੱਠਾ ਹੈ, ਤਿਨ੍ਹਾਂ ਦੇ ਅੰਤਰ ਅਬਚਲੀ ਜੋਤ ਨਿਰੰਜਨੀ ਦਾ ਪ੍ਰਕਾਸ਼ ਹੋਇਆ ਹੈ। ਉਹ ਨਾਮ ਮਹਾਰਸ ਵਿੱਚ ਸਦਾ ਹੀ ਖੀਵੇ ਅਲਮਸਤ ਮਤਵਾਰੇ ਰਹਿੰਦੇ ਹਨ ਅਤੇ ਸੱਚੇ ਅਕਾਲ ਪੁਰਖ ਦੇ ਦਰਵਾਜ਼ੇ ਵਿਖੇ ਪਹੁੰਚ ਕੇ ਵੀ ਸ਼ਬਦ ਅਭਿਆਸ ਦਾ ਅਖੰਡ ਵਾਜਾ ਵਜਾਵਣ ਹਾਰੇ ਹਨ। ਇਹ ਪ੍ਰਤਾਪ ਸਭ ਸਿਫਤ ਸਲਾਹ ਰੂਪੀ ਉੱਚ ਬਿਬੇਕ ਕਰਨੀ ਦਾ ਹੈ। ਹਰ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣ ਦਾਤਾ, ਹਰ ਗੁਣ ਮੈਂ ਆਪ ਸਮਾਵਣਿਆ। ਮਾਜਮਰ ਲਾ ਤੀਜਾ। ਨਵੀਨ ਸਿਧਾਂਤ ਇਸ ਗੁਰ ਪ੍ਰਮਾਣ ਤੋਂ ਮਿਲਦਾ ਹੈ ਕਿ ਗੁਰੂ ਕੇ ਸ਼ਬਦ ਦੀ ਕਮਾਈ ਦੇ ਪ੍ਰਤਾਪ ਕਰਕੇ ਦੂਜਾ ਭਾਉ ਦੂਰ ਹੋ ਜਾਂਦਾ ਹੈ। ਐਸੀ ਪਾਰਸ ਕਲਾ ਹੈ ਇਸ ਨਾਮ ਰਸਾਇਣ ਦੀ। ਮੇਰਾ ਪ੍ਰਭ ਨਿਰਮਲ ਅਗਮ ਅਪਾਰਾ, ਬਿਨ ਤਕੜੀ ਤੋਲੈ ਸੰਸਾਰਾ, ਗੁਰਮੁਖ ਹੋਵੈ ਸੋਈ ਬੂਝੈ, ਗੁਣ ਕਹਿ ਗੁਣੀ ਸਮਾਵਣਿਆ। ਮਾਜਮਲਾ ਤੀਜਾ। ਭਾਵ ਅਸਾਡਾ ਅਕਾਲ ਪੁਰਖ ਐਸਾ ਨਿਰਮਲ ਅਗਮ ਅਪਾਰ ਹੈ ਕਿ ਉਹਨਾਂ ਦਾ ਲੇਖਾ ਨਹੀਂ ਗਿਣਦਾ ਅਤੇ ਉਹਨਾਂ ਦੇ ਕਰਮ ਨਹੀਂ ਵਿਚਾਰਦਾ, ਜੋ ਉਸ ਦੇ ਗੁਣ ਕਥਨ ਕਰਨ ਰੂਪੀ ਭਗਤ ਕਮਾਉਂਦੇ ਹਨ ਅਤੇ ਇਹਨਾਂ ਅਪਾਰ ਅਗੰਮੀ ਗੁਣਾਂ ਦੀ ਕਥਨ ਕਮਾਈ ਦਾ ਇਹ ਨਿਰਾਲਾ ਫਲ ਹੁੰਦਾ ਹੈ ਕਿ ਉਕਤ ਗੁਣ ਪਿਆਰੇ ਦੇ ਗੁਣ ਕਥਨ ਹਾਰੇ ਕਮਾਵਣ ਹਾਰੇ ਗੁਣੀ ਅਕਾਲ ਪੁਰਖ ਵਿੱਚ ਸਮਾ ਲੈਂਦੇ ਹਨ। ਮਨ ਰੇ ਸਦਾ ਭਜੋ ਹਰ ਸ਼ਰਣਾਈ, ਗੁਰ ਕਾ ਸ਼ਬਦ ਅੰਤਰ ਵਸੈ, ਤਾਂ ਹਰ ਵਿਸਰ ਨਾ ਜਾਈ। ਰਹਾਉ ਸ੍ਰੀ ਰਾਗਮਲਾ ਤੀਜਾ। ਇੱਥੇ ਸਦੀਵ ਕਾਲ ਭਜਨ ਕਰਦੇ ਰਹਿਣ ਦਾ ਹੁਕਮ ਦਿੰਦੇ ਹਨ। ਜੋ ਇਸ ਹੁਕਮ ਨੂੰ ਕਮਾਉਂਦੇ ਹਨ ਅਰਥਾਤ ਸਦਾ ਭਜਨ ਕਰਦੇ ਰਹਿੰਦੇ ਹਨ, ਤਾਂ ਇਸ ਭਜਨ ਪ੍ਰਤਾਪ ਨਾਲ ਗੁਰ ਕਾ ਸ਼ਬਦ ਨਾਮ ਗੁਰਮੰਤਰ ਉਹਨਾਂ ਦੇ ਰੋਮ ਰੋਮ ਅੰਤਰ ਵਸ ਜਾਂਦਾ ਹੈ ਅਤੇ ਉਸ ਨਾਮ ਗੁਰਮੰਤਰ ਦੇ ਅੰਤਰ ਵਸਣ ਕਰਕੇ ਤਿਨ੍ਹਾਂ ਨੂੰ ਨਾਮੀ ਅਕਾਲ ਪੁਰਖ ਪਰਮਾਤਮਾ ਕਦੇ ਨਹੀਂ ਵਿਸਰਦਾ। ਨਿਰਗੁਣ ਰਾਮ ਗੁਣਾਂ ਵਸ ਹੋਏ, ਆਪ ਨਿਵਾਰ ਵਿਚਾਰੇ ਸੋਏ। ਰਹਾਉ ਗੌੜੀ ਗੁਆਰੀ ਮਹਲਾ ਪਹਿਲਾ। ਭਾਵ ਤ੍ਰੈਗੁਣ ਅਤੀਤ ਅਕਾਲ ਪੁਰਖ ਉਸ ਦੇ ਨਿਰਗੁਣ ਗੁਣ ਗਾਵਣ ਕਮਾਵਣ ਕਰਕੇ ਹੀ ਵਸ ਹੁੰਦਾ ਹੈ। ਗੁਰਬਾਣੀ ਅੰਦਰ ਵਖਾਣੇ ਜਿਤਨੇ ਵੀ ਗੁਣ ਉਸ ਗੁਣੀ ਅਕਾਲ ਪੁਰਖ ਦੇ ਹਨ, ਸਭ ਤ੍ਰੈਗੁਣ ਅਤੀਤ ਗੁਣ ਹਨ। ਇਹ ਗੁਣ ਕੇਵਲ ਗੁਰਮਤ ਦੁਆਰਾ ਹੀ ਪ੍ਰਾਪਤ ਹੋ ਸਕਦੇ ਹਨ। ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਨ ਕੀਤੀ ਤਿਸ ਪਾਰ ਲੰਘਾਈ। ਗੌੜੀ ਕੀ ਵਾਰ ਮਹਲਾ ਚੌਥਾ। ਪੌੜੀ ਭਾਵ ਸਪਸ਼ਟ ਹੈ। ਜਿਨ ਕੈ ਪੋਤੈ ਪੁੰਨ ਤਿਨ੍ਹਾਂ ਗੁਰੂ ਮਿਲਾਏ, ਸੱਚ ਬਾਣੀ ਗੁਰ ਸ਼ਬਦ ਸੁਣਾਏ, ਜਹਾਂ ਸ਼ਬਦ ਵਸੈ ਤਹਾਂ ਦੁਖ ਜਾਏ, ਗਿਆਨ ਰਤਨ ਸੱਚੈ ਸਹਿਜ ਸਮਾਏ। ਆਸਾ ਮਹਲਾ ਤੀਜਾ। ਭਾਵ ਜਿਨ੍ਹਾਂ ਵਡਭਾਗੀਆਂ ਨੂੰ ਗੁਰੂ ਦਾ ਮੇਲ ਹੋ ਜਾਂਦਾ ਹੈ, ਤਿਨ੍ਹਾਂ ਨੂੰ ਗੁਰੂ ਦੁਆਰਿਓਂ ਗੁਰ ਸ਼ਬਦ ਰੂਪੀ ਸੱਚੀ ਬਾਣੀ ਸਤ ਨਾਮ ਵਾਲਾ ਗੁਰਮੰਤਰ ਮਿਲ ਜਾਂਦਾ ਹੈ। ਜਿੱਥੇ ਉਸ ਸ਼ਬਦ ਮੰਤਰ ਦਾ ਨਿਵਾਸ ਹੁੰਦਾ ਹੈ ਤਿੱਥੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਫਿਰ ਤੇ ਸੱਚੇ ਗਿਆਨ ਰਤਨ ਨਾਮ ਦੁਆਰਾ ਸਹਿਜ ਵਿਵਸਥਾ ਵਿਖੇ ਸਮਾ ਜਾਈਦਾ ਹੈ। ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਐਥੇ ਘਰ ਘਰ ਜਾਪਦੇ ਆਗੇ ਜੁਗ ਜੁਗ ਪ੍ਰਗਟ ਹੋਏ। ਇਹ ਮਨ ਰੂੜੇ ਰੰਗੁਲੇ ਤੂੰ ਸੱਚਾ ਰੰਗ ਚੜ੍ਹਾਏ। ਰੂੜੀ ਬਾਣੀ ਜੇ ਰਪੈ ਨਾ ਇਹੋ ਰੰਗ ਲਹੈ ਨਾ ਜਾਏ ਰਹਾਉ। ਹਮ ਨੀਚ ਮੈਲੇ ਅਤ ਅਭਿਮਾਨੀ ਦੂਜੇ ਭਾਏ ਵਿਕਾਰ ਗੁਰ ਪਾਰਸ ਮਿਲੇ ਕੰਚਨ ਹੋਏ ਨਿਰਮਲ ਜੋਤ ਅਪਾਰ। ਬਿਨ ਗੁਰ ਕੋਏ ਨ ਰੰਗੀਐ ਗੁਰ ਮਿਲੇ ਰੰਗ ਚੜ੍ਹਾਓ। ਗੁਰ ਕੈ ਭੈ ਭਾਏ ਜੋਰਤੇ ਸਿਫਤੀ ਸੱਚ ਸਮਾਓ। ਭੈ ਬਿਨ ਲਾਗ ਨ ਲੱਗਈ ਨਾ ਮਨ ਨਿਰਮਲ ਹੋਏ। ਬਿਨ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਏ। ਜਿਸਨੋ ਆਪੇ ਰੰਗੇ ਸੋ ਰਪਸੀ ਸਤ ਸੰਗਤ ਮਿਲਾਏ। ਪੂਰੇ ਗੁਰ ਤੇ ਸਤ ਸੰਗਤ ਉਪਜੈ ਸਹਿਜੇ ਸੱਚ ਸੁਭਾਏ। ਬਿਨ ਸੰਗਤੀ ਸਭ ਐਸੇ ਰਹੈ ਜੈਸੇ ਪਸ ਢੋਰ ਜਿਨ ਕੀਤੇ ਤਿਸੈ ਨਾ ਜਾਣਨੀ ਬਿਨ ਨਾਮੈ ਸਭ ਚੋਰ। ਇੱਕ ਗੁਣ ਵਿਹਾਜੈ ਔਗਣ ਵਿਕਣੈ ਗੁਰ ਕੈ ਸਹਿਜ ਸੁਭਾਏ। ਗੁਰ ਸੇਵਾ ਤੇ ਨਾਉ ਪਾਇਆ ਵੁੱਠਾ ਅੰਦਰ ਆਏ। ਸਭਨਾ ਕਾ ਦਾਤਾ ਏਕ ਹੈ ਸਿਰ ਧੰਦੈ ਲਾਏ। ਨਾਨਕ ਨਾਮੇ ਲਾਏ ਸਵਾਰਿਅਨ ਸ਼ਬਦੇ ਲਏ ਮਿਲਾਏ। ਆਸਾ ਮਹਲਾ ਤੀਜਾ ਅਸ਼ਟਪਦੀਆਂ। ਭਾਵ ਜਿਹੜੇ ਵਿਵੇਕੀ ਜਨ ਸੱਚੇ ਨਾਮ ਰੰਗ ਵਿੱਚ ਰੱਤੇ ਹੋਏ ਹਨ ਸੋਈ ਜਨ ਨਿਰਮਲ ਨਖਾਲਸ ਖਾਲਸੇ ਹਨ ਅਤੇ ਤਿਨ੍ਹਾਂ ਦੀ ਸ਼ੋਭਾ ਸਦਾ ਸੱਚੀ ਹੈ। ਇਸ ਲੋਕ ਵਿਖੇ ਉਹਨਾਂ ਦਾ ਘਰੋ ਘਰੀ ਹਰ ਘਰ ਅੰਦਰ ਜਸ ਹੁੰਦਾ ਹੈ ਅਤੇ ਪਰਲੋਕ ਵਿੱਚ ਵੀ ਉਹਨਾਂ ਦੀ ਸ਼ੋਭਾ ਜੁਗੋ ਜੁਗ ਪ੍ਰਕਾਸ਼ਿਤ ਪ੍ਰਕਾਸ਼ਮਾਨ ਰਹਿੰਦੀ ਹੈ। ਹੇ ਗੂੜੇ ਰੰਗ ਦੇ ਅਸਲੇ ਵਾਲੇ ਮਨਾਂ ਤੂੰ ਸੱਚਾ ਅਸਲੀ ਰੰਗ ਚਲੂਲਾ ਚੜ੍ਹਾਏ ਲੈ। ਕਿਵੇਂ ਜੇ ਇਹ ਮਨ ਗੂੜੇ ਅਤੇ ਸੱਚੇ ਜਿਗਰੀ ਰੰਗਾਂ ਵਿੱਚ ਰੰਗਣ ਵਾਲੀ ਗੁਰਬਾਣੀ ਨਾਲ ਰੰਗਿਆ ਜਾਵੇ ਤਾਂ ਨਾ ਇਹ ਰੰਗ ਕਦੇ ਲਹੇਗਾ ਨਾ ਲਾਮ ਲਾਂਭੇ ਹੋਵੇਗਾ। ਨਾਮ ਪਰਮਾਰਥੀ ਜੀਵਤ ਭਾਵ ਤੋਂ ਰਹਿਤ ਦੂਜੇ ਭਾਏ ਦੇ ਵਿਕਾਰਾਂ ਕਰਕੇ ਅਤ ਦਰਜੇ ਦੇ ਅਹੰਕਾਰੀ ਅਤੇ ਨੀਚ ਮੈਲੇ ਸੰਸਾਰੀ ਜੀਵ ਗੁਰੂ ਰੂਪੀ ਪਾਰਸ ਨਾਲ ਮਿਲਣ ਪਰਸੇ ਜਾਣ ਕਰਕੇ ਬਾਰਾਂ ਵੰਨੀ ਕੰਚਨ ਸੋਨੇ ਦੇ ਸਦਰਸ਼ ਸੁੱਧ ਅਤੇ ਅਪਾਰ ਨਿਰਮਲ ਜੋਤ ਵਾਲੇ ਹੋ ਗਏ। ਗੁਰੂ ਦੀ ਪਾਰਸ ਕਲਾ ਬਿਨਾਂ ਐਸੇ ਚਲੂਲੇ ਮਜੀਠੀ ਰੰਗਾਂ ਵਿੱਚ ਕੋਈ ਨਹੀਂ ਰੰਗਿਆ ਜਾ ਸਕਦਾ ਅਤੇ ਸੱਚੇ ਗੁਰੂ ਦੇ ਮਿਲਣ ਕਰਕੇ ਹੀ ਐਸੇ ਚਲੂਲੇ ਰੰਗਾਂ ਦਾ ਚੜ੍ਹਾਓ ਚੜ੍ਹ ਸਕਦਾ ਹੈ। ਜਿਨ੍ਹਾਂ ਨੂੰ ਗੁਰੂ ਦੀ ਭੈ ਭਾਵਨੀ ਦਾ ਪਾ ਰੂਪੀ ਰੰਗ ਚੜ੍ਹ ਗਿਆ ਹੈ ਉਹਨਾਂ ਦਾ ਹੀ ਸਿਫਤ ਸਲਾਹ ਵਿੱਚ ਸੱਚ ਕਰਕੇ ਸੱਚਮੁੱਚ ਅਸਲੀ ਸਮਾਵਣਾ ਹੋਇਆ ਹੈ।